ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਪ੍ਰਧਾਨ ਮੰਤਰੀ ਐਲਬਨੀਜ਼ੀ ਨੇ ਟੋਰਸ ਸਟ੍ਰੇਟ ਵਿਚ ਆਪਣੇ ਦੂਜੇ ਦਿਨ ਸਵਦੇਸ਼ੀ ਮਹਿਲਾ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸਰਕਾਰ ਇਲੈਕਟ੍ਰੀਕਲ ਵਾਹਨਾਂ ਨੂੰ ਰੋਲ ਆਊਟ ਕਰਨ ਲਈ ਰਣਨੀਤੀ ਵਿਕਸਿਤ ਕਰਨ ਲਈ ਵਚਨਬੱਧ ਹੈ। ਅਤੇ ਖੇਡਾਂ ਵਿਚ AFL ਕੋਚ ਐਲਸਟੇਅਰ ਕਲਾਰਕਸਨ ਨੇ ਬੌਂਬਰਸ ਵਿਚ ਭੂਮਿਕਾ ਨੂੰ ਠੁਕਰਾ ਕੇ ਉੱਤਰੀ ਮੈਲਬਰਨ ਨੂੰ ਵਚਨਬੱਧਤਾ ਦਿੱਤੀ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਟੋਰਸ ਸਟ੍ਰੇਟ ਆਈਲੈਂਡਰਜ਼ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ ਕਿਹਾ ਹੈ ਕਿ ਸਵਦੇਸ਼ੀ ਆਵਾਜ਼ ਖੇਤਰ ਵਿਚ ਵਰਤੇ ਜਾਂਦੇ 3 ਦਹਾਕੇ ਪੁਰਾਣੇ ਮਾਡਲ ਤੇ ਆਧਾਰਿਤ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਕਲਾਈਮੇਟ ਚੇਂਜ ਨਾਲ ਨਜਿੱਠਣ ਲਈ ਹੋਰ ਕੁਝ ਕਰਨ ਦੀ ਅਪੀਲ ਵੀ ਕੀਤੀ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਨਗੁਰੂ ਪਾਏ ਤੇ ਟੋਰਸ ਸਟ੍ਰੇਟ ਆਈਲੈਂਡਰ ਮਹਿਲਾ ਨੇਤਾਵਾਂ ਨਾਲ ਮੁਲਾਕਾਤ ਕਰਦੇ ਹੋਏ ਖੇਤਰ ਦਾ 2 ਦਿਨਾਂ ਦਾ ਦੌਰਾ ਪੂਰਾ ਕੀਤਾ। ਟੋਰਸ ਸਟ੍ਰੇਟ ਰੀਜਨਲ ਅਥਾਰਟੀ ਦੇ ਚੇਅਰ ਨਪਾਓ ਪੈਡਰੋ ਸਟੀਫਨ, ਜੋ ਦੌਰੇ ਦੌਰਾਨ ਮੀਟਿੰਗਾਂ ਵਿਚ ਸ਼ਾਮਲ ਸਨ, ਨੇ ਕਿਹਾ ਕਿ ਨੇਤਾਵਾਂ ਨੇ ਜਲਵਾਯੂ ਪਰਿਵਰਤਨ, ਲਚਕਤਾ ਅਤੇ ਆਰਥਿਕਤਾ ਅਤੇ ਨੌਕਰੀ ਦੇ ਮੌਕਿਆਂ ਲਈ ਆਪਣੀਆਂ ਇੱਛਾਵਾਂ ਸਾਂਝੀਆਂ ਕੀਤੀਆਂ। ਪਰ ਸ੍ਰੀਮਾਨ ਸਟੀਫਨ ਨੇ ਕਿਹਾ ਕਿ ਸ੍ਰੀਮਾਨ ਐਲਬਨੀਜ਼ੀ ਨੂੰ ਇਹ ਵੀ ਪ੍ਰਸਤਾਵਿਤ ਕੀਤਾ ਗਿਆ ਕਿ ਸਵਦੇਸ਼ੀ ਆਵਾਜ਼ ਦੀ ਵਿਧੀ ਮੌਜੂਦਾ ਅਥਾਰਟੀ ਦੇ ਢਾਂਚੇ ਤੇ ਆਧਾਰਿਤ ਹੋਣੀ ਚਾਹੀਦੀ ਹੈ, ਨਾ ਕਿ ਇਕ ਨਵੀਂ ਵਿਧੀ ਸਥਾਪਿਤ ਕਰਨ ਤੇ। ਬਾਲੀ ਬੰਬ ਧਮਾਕਿਆਂ ਵਿਚ ਵਰਤੇ ਗਏ ਵਿਸਫੋਟਕਾਂ ਦੇ ਪਿੱਛੇ ਬੰਬ ਬਣਾਉਣ ਵਾਲੇ ਦੀ ਤਜਵੀਜ਼ਤ ਰਿਹਾਈ ਤੋਂ ਬਾਅਦ ਆਸਟ੍ਰੇਲੀਆ ਇੰਡੋਨੇਸ਼ੀਆ ਨਾਲ ਕੂਟਨੀਤਕ ਪ੍ਰਤੀਨਿਧਤਾ ਕਰਨਾ ਜਾਰੀ ਰੱਖ ਰਿਹਾ ਹੈ। ਉਮਾਰ ਪਾਟੇਕ ਦੀ ਸਜ਼ਾ ਨੂੰ ਹੋਰ 5 ਮਹੀਨਿਆਂ ਲਈ ਘਟਾ ਦਿੱਤਾ ਗਿਆ ਹੈ, ਮਤਲਬ ਕਿ ਉਹ ਆਪਣੀ ਅਸਲ 20 ਸਾਲਾਂ ਦੀ ਸਜ਼ਾ ਦਾ ਅੱਧਾ ਹਿੱਸਾ ਕੱਟਣ ਤੋਂ ਬਾਅਦ ਕੁਝ ਹੀ ਦਿਨਾਂ ਦੇ ਅੰਦਰ ਆਜ਼ਾਦ ਹੋ ਸਕਦਾ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਚੈਨਲ 9 ਨੂੰ ਦੱਸਿਆ ਕਿ ਇਸ ਜਲਦੀ ਰਿਹਾਈ ਨਾਲ ਉਨ੍ਹਾਂ ਆਸਟ੍ਰੇਲੀਆਈ ਲੋਕਾਂ ਨੂੰ ਹੋਰ ਦੁੱਖ ਹੋਵੇਗਾ ਜੋ ਬਾਲੀ ਬੰਬ ਧਮਾਕਿਆਂ ਦੇ ਪੀੜਤਾਂ ਦੇ ਪਰਿਵਾਰ ਹਨ।
This continues representations that have been made by the former government as well when the initial reductions in the sentence were given to this person who I think is abhorrent. His actions were the actions of a terrorist. They did have such dreadful results for Australian families that are ongoing, the trauma which is there.
2002 ਦੇ ਬੰਬ ਧਮਾਕਿਆਂ ਵਿਚ 88 ਆਸਟ੍ਰੇਲੀਆਈਆਂ ਸਮੇਤ 200 ਤੋਂ ਵੱਧ ਲੋਕ ਮਾਰੇ ਗਏ ਸਨ। ਅਕਤੂਬਰ ਦੇ ਬੰਬ ਧਮਾਕਿਆਂ ਦੀ 20ਵੀਂ ਵਰੇਗੰਢ ਤੋਂ 2 ਮਹੀਨਿਆਂ ਤੋਂ ਵੀ ਘੱਟ ਸਮੇਂ ਰਹਿਣ ਤੋਂ ਪਹਿਲਾਂ ਪਾਟਿਕ ਦੀ ਸੰਭਾਵਿਤ ਰਿਹਾਈ ਦੀ ਇਹ ਖਬਰ ਆਈ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ ਸਕਾਟ ਮੋਰਿਸਨ ਦੀਆਂ ਗੁਪਤ ਨਿਯੁਕਤੀਆਂ ਦੇ ਨਤੀਜੇ ਵਜੋਂ ਮੰਤਰੀਆਂ ਦੀ ਨਿਯੁਕਤੀ ਦੇ ਤਰੀਕੇ ਵਿਚ 2 ਮੁੱਖ ਤਬਦੀਲੀਆਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਸ਼੍ਰੀਮਾਨ ਮੋਰਿਸਨ ਨੇ ਮਾਰਚ 2020 ਅਤੇ ਮਈ 2021 ਦਰਮਿਆਨ ਸਿਹਤ, ਵਿੱਤ, ਖਜ਼ਾਨਾ, ਗ੍ਰਹਿ ਮਾਮਲੇ, ਉਦਯੋਗ, ਵਿਗਿਆਨ, ਊਰਜਾ ਅਤੇ ਸਰੋਤ ਪੋਰਟਫੋਲੀਓ ਨੂੰ ਸੰਭਾਲਿਆ। ਸ਼੍ਰੀਮਾਨ ਐਲਬਨੀਜ਼ੀ ਸੋਮਵਾਰ ਨੂੰ ਸੋਲੀਸਿਟਰ ਜਨਰਲ ਤੋਂ ਸਲਾਹ ਪ੍ਰਾਪਤ ਕਰਨਗੇ ਕਿ ਕੀ ਸਾਬਕਾ ਪ੍ਰਧਾਨ ਮੰਤਰੀ ਦੀਆਂ ਕਾਰਵਾਈਆਂ ਨੇ ਕੋਈ ਕਾਨੂੰਨੀ ਜਾਂ ਸੰਵਿਧਾਨਕ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ ਤੇ ਫਿਰ ਹੀ ਕੋਈ ਜ਼ਰੂਰੀ ਬਦਲੀਆਂ ਕਰਨਗੇ। ਘੱਟ ਨਿਕਾਸੀ ਵਾਲੀਆਂ ਕਾਰਾਂ ਲੈਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸੰਘੀ ਸਰਕਾਰ ਦੇ ਦਬਾਅ ਕਾਰਨ ਆਸਟ੍ਰੇਲੀਆਈ ਲੋਕਾਂ ਕੋਲ ਇਲੈਕਟ੍ਰਿਕ ਵਾਹਨਾਂ ਦੀ ਵਧੇਰੇ ਚੋਣ ਹੋਵੇਗੀ। ਘੱਟ ਨਿਕਾਸੀ ਵਾਲੀਆਂ ਕਾਰਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਕਾਫੀ ਪਿੱਛੇ ਹੈ ਤੇ ਬਾਜ਼ਾਰ ਵਿਚ $60,000 ਤੋਂ ਘੱਟ ਦੇ ਸਿਰਫ 8 ਵਿਕਲਪ ਹਨ। ਜਲਵਾਯੂ ਪਰਿਵਰਤਨ ਮੰਤਰੀ ਕ੍ਰਿਸ ਬੋਨ ਦਾ ਕਹਿਣਾ ਹੈ ਕਿ ਉੱਚ ਕੀਮਤਾਂ, ਸੀਮਤ ਸਟਾਕ ਅਤੇ ਲੰਮੀ ਉਡੀਕ ਸੂਚੀ ਨੇ ਬਹੁਤਿਆਂ ਨੂੰ ਇਸ ਮਾਰਕੀਟ ਤੋਂ ਬਾਹਰ ਕਰ ਦਿੱਤਾ ਹੈ, ਪਰ ਇੱਕ ਨਵੀਂ ਰਾਸ਼ਟਰੀ ਯੋਜਨਾ ਇਸ ਨੂੰ ਬਦਲਣ ਵਿਚ ਮਦਦ ਕਰੇਗੀ।
Australians want a sensible discussion about how we can get cheaper, better cars in Australia. We're in a cost of living crisis. Petrol's very expensive. If you have an electric vehicle, you never need to lift the nozzle at a petrol station ever again. It's cheaper to run. But they're expensive to buy, and that is a result of policy, because our policy settings in Australia have discouraged manufacturers from sending affordable electric vehicles to Australia.
Shriman Bowen ne shukrawar nu Canberra vich udghatni rashtri electric vahan sammelan vich yojana di koshna kiti, jis vich rajnetawan, udyog de pratinidhiyan ate community netawan ne bhag liya. ਮੈਲਬਨ ਵਿਚ ਕੀਤੀ ਗਈ ਨਵੀਂ ਖੋਜ ਦੇ ਅਨੁਸਾਰ ਆਸਟ੍ਰੇਲੀਆ ਵਿਚ ਹਾਲ ਹੀ ਦੇ ਪ੍ਰਵਾਸੀਆਂ ਨੂੰ ਮੌਰਗੇਜ ਤਣਾਅ ਦੇ ਕਾਰਨ ਇਕ ਮੁਸ਼ਕਲ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਰਗੇਜ ਐਪਲੀਕੇਸ਼ਨਾਂ ਨੂੰ ਵਧੇਰੇ ਮੁਸ਼ਕਲ ਬਣਾਉਣ ਵਾਲੇ ਭਾਸ਼ਾ ਦੇ ਮੁੱਦਿਆਂ ਤੋਂ ਇਲਾਵਾ ਡਿਜੀਟਲ ਫਾਈਨੈਂਸ ਐਨਾਲਿਟਿਕਸ ਨੇ ਪਾਇਆ ਕਿ ਬਹੁਤ ਸਾਰੇ ਦੱਖਣੀ ਏਸ਼ੀਆਈ ਪਰਿਵਾਰਾਂ ਨੂੰ ਖਾਸ ਤੌਰ ਤੇ ਵੱਡੇ ਪਰਿਵਾਰਾਂ ਦੇ ਅਨੁਕੂਲ ਘਰਾਂ ਦੀ ਲੋੜ ਹੈ। ਇਸ ਦਾ ਮਤਲਬ ਹੈ ਵੱਡੇ ਮੌਰਗੇਜਸ। ਵਿਦੇਸ਼ਾਂ ਵਿਚ ਵਿਸਤ੍ਰਿਤ ਪਰਿਵਾਰਾਂ ਨੂੰ ਪੈਸੇ ਭੇਜਣਾ ਵੀ ਇਕ ਹੋਰ ਕਾਰਕ ਹੈ ਜੋ ਮੌਰਗੇਜ ਤਣਾਅ ਨੂੰ ਵਧੇਰੇ ਸੰਭਾਵਨਾ ਬਣਾਉਂਦਾ ਹੈ। ਡਿਜੀਟਲ ਫਾਈਨੈਂਸ ਐਨਾਲਿਟਿਕਸ ਦੇ ਸੰਸਥਾਪਕ ਪ੍ਰਿੰਸੀਪਲ ਮਾਰਟਿਨ ਨਾਰਥ ਦਾ ਕਹਿਣਾ ਹੈ ਕਿ ਕੁਝ ਖੇਤਰਾਂ ਵਿਚ ਪ੍ਰਵਾਸੀ ਅਤੇ ਆਸਟ੍ਰੇਲੀਆਈ ਜਨਮੇ ਘਰਾਂ ਦੇ ਮਾਲਕਾਂ ਵਿਚਕਾਰ ਮੌਰਗੇਜ ਤਣਾਅ ਵਿਚ ਅੰਤਰ ਹੈ।
Newly migrated families into Australia, we were seeing 65 to 70% of those actually registering as stress. So they're much, much more exposed than the average Australian.
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਅਤੇ ਤੁਰਕੀ ਅਤੇ ਯੂਕਰੇਨ ਦੇ ਰਾਸ਼ਟਰਪਤੀਆਂ ਨੇ ਕ੍ਰੈਮਲਿਨ ਦੁਆਰਾ ਸ਼ੁਰੂ ਕੀਤੀ ਜੰਗ ਨੂੰ ਖਤਮ ਕਰਨ ਦੇ ਤਰੀਕਿਆਂ ਤੇ ਚਰਚਾ ਕੀਤੀ ਹੈ। ਵਿਚਾਰ ਵਟਾਂਦਰੇ ਵਿਚ ਇਸ ਗੱਲ ਤੇ ਵੀ ਧਿਆਨ ਦਿੱਤਾ ਗਿਆ ਕਿ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਸਟੇਸ਼ਨ ਨੂੰ ਕਿਵੇਂ ਸੁਰੱਖਿਅਤ ਕਰਨਾ ਹੈ, ਕਿਉਂਕਿ ਮਾਸਕੋ ਅਤੇ ਕਾਈਵ ਨੇ ਪਲਾਂਟ ਦੇ ਨੇੜੇ ਨਵੀਂ ਗੋਲੀਬਾਰੀ ਦੇ ਦੋਸ਼ ਲਗਾਏ ਹਨ। ਰੂਸੀ ਵਿਦੇਸ਼ ਮੰਤਰਾਲੇ ਨੇ ਉਸ ਖੇਤਰ ਨੂੰ ਗੈਰ ਮਿਲਟਰੀ ਬਣਾਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ, ਜਿਸ ਨੂੰ ਸ੍ਰੀ ਗੁਟਰੇਸ ਨੇ ਚਿੰਤਾਜਨਕ ਦੱਸਿਆ ਹੈ।
Common sense must prevail to avoid any actions that might endanger the physical integrity, safety or security of the nuclear plant. And the facility must not be used as part of any military operation. Instead, agreement is urgently needed to re-establish Zaporizhzhia as purely civilian infrastructure and to ensure the safety of the area.
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗਯੁਨ ਦੀ ਸ਼ਕਤੀਸ਼ਾਲੀ ਭੈਣ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਦਾ ਦੇਸ਼ ਪਰਮਾਣੂ ਹਥਿਆਰਾਂ ਨੂੰ ਛੱਡਣ ਦੇ ਬਦਲੇ ਉੱਤਰੀ ਕੋਰੀਆ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਸਿਓਲ ਦੇ ਪ੍ਰਸਤਾਵ ਤੇ ਕਦੇ ਵੀ ਸਹਿਮਤ ਨਹੀਂ ਹੋਵੇਗਾ। ਕਿਮ ਯੋ ਨੇ ਦੱਖਣੀ ਕੋਰੀਆ ਦੀ ਇਸ ਯੋਜਨਾ ਨੂੰ ਬਚਕਾਨਾ ਦੱਸਿਆ ਹੈ।
What matters is that the South Korean puppets are still thrusting leaflets and dirty objects into our territory. The main culprit, who gravely violated our people's safety, inflicted pain and caused anxiety to millions of parents in our country, who had to endure all the hardships to protect the lives of their precious children, were the despicable South Koreans.
ਇਹ ਟਿੱਪਣੀਆਂ ਯੂਨ ਦੇ ਬੁੱਧਵਾਰ ਨੂੰ ਇਹ ਦੁਹਰਾਉਣ ਤੋਂ ਬਾਅਦ ਆਈਆਂ ਹਨ ਕਿ ਉਹ ਉੱਤਰੀ ਕੋਰੀਆ ਨੂੰ ਪੜਾਵਾਰ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ ਜੇਕਰ ਉਹ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਖਤਮ ਕਰਦਾ ਹੈ ਅਤੇ ਪ੍ਰਮਾਣੂ ਨਿਸ਼ਸਤਰੀਕਰਨ ਸ਼ੁਰੂ ਕਰਦਾ ਹੈ। ਆਸਟ੍ਰੇਲੀਆ ਨੇ ਹੋਰ 66 COVID-19 ਮੌਤਾਂ ਅਤੇ 14,000 ਤੋਂ ਵੱਧ ਤਾਜ਼ਾ ਸੰਕਰਮਣ ਦਰਜ ਕੀਤੇ ਹਨ ਜਦੋਂ ਆਸਟ੍ਰੇਲੀਆ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 10 ਮਿਲੀਅਨ ਅਧਿਕਾਰਤ ਵਾਇਰਸ ਦੇ ਕੇਸਾਂ ਦੇ ਅੰਕੜੇ ਵੱਲ ਵਧ ਰਿਹਾ ਹੈ। ਦੇਸ਼ ਭਰ ਵਿਚ ਲਗਭਗ 1,85,000 ਸਰਗਰਮ COVID-19 ਕੇਸ ਹਨ, ਜਿਸ ਵਿਚ ਕੋਲ ਰੋਜ਼ਾਨਾ ਗਿਰਾਵਟ ਆ ਰਹੀ ਹੈ ਜਦੋਂ ਓਮਿਕਰੋਨ ਵੇਵ ਘਟ ਰਹੀ ਹੈ। ਇਹ ਨਵੀਨਤਮ ਅੰਕੜੇ ਉਦੋਂ ਆਏ ਹਨ ਜਦੋਂ ਦੇਸ਼ ਭਰ ਦੇ ਹਸਪਤਾਲ, ਐਮਰਜੈਂਸੀ ਵਿਭਾਗਾਂ ਅਤੇ ਹੋਰ ਸੇਵਾਵਾਂ ਲਈ ਸਟਾਫ ਦੀ ਘਾਟ ਅਤੇ ਲੰਮੇ ਉਡੀਕ ਸਮੇਂ ਨਾਲ ਸੰਘਰਸ਼ ਕਰ ਰਹੇ ਹਨ। ਐਮਰਜੈਂਸੀ ਡਾਕਟਰ ਅਤੇ AMA ਵਾਈਸ ਪ੍ਰੈਜ਼ੀਡੈਂਟ ਸਟੀਫਨ ਪਾਰਨਿਸ ਨੇ 7 ਨੈਟਵਰਕ ਨੂੰ ਦੱਸਿਆ ਕਿ ਸਟਾਫ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਇਕ ਨਿਰੰਤਰ ਚੁਣੌਤੀ ਹੈ।
There are short-term solutions like bringing people from overseas. The problem with that is, of course, that we take them from countries where their need for healthcare workers is even greater. But, of course, we've got to train them more. We've got to train more doctors, nurses, have them in the areas of need, which at the moment is pretty much everywhere. And we've got to make it attractive. Things like increasing pay rates for our nursing colleagues and in the aged care sector. That's just one of the examples.
ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। AFL ਵਿੱਚ 4 ਵਾਰ ਦੇ ਪ੍ਰੀਮੀਅਰਸ਼ਿਪ ਕੋਚ ਐਲਸਟੇਅਰ ਕਲਾਕਸਨ ਨੇ 2023 ਵਿੱਚ ਉੱਤਰੀ ਮੈਲਬਨ ਦੀ ਅਗਵਾਈ ਕਰਨ ਦੀ ਵਚਨਬੱਧਤਾ ਕੀਤੀ ਹੈ ਤੇ ਐਸੈਂਡਨ ਵਿੱਚ ਇੱਕ ਸੰਭਾਵਿਤ ਨੌਕਰੀ ਨੂੰ ਠੁਕਰਾ ਦਿੱਤਾ ਹੈ। ਸਾਬਕਾ ਹੌਕਸ ਕੋਚ ਦਾ ਨਾਰਥ ਮੈਲਬਨ, ਐਸੈਂਡਨ ਅਤੇ GWS ਦੁਆਰਾ ਪਿੱਛਾ ਕੀਤਾ ਜਾ ਰਿਹਾ ਸੀ, ਪਰ ਉਸਨੇ ਮੁੜ ਉਸ ਕਲੱਬ ਵਿੱਚ ਜਾਣ ਦਾ ਫੈਸਲਾ ਕੀਤਾ ਜਿੱਥੇ ਪਹਿਲੀ ਵਾਰ 1987 ਵਿੱਚ ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ 5 ਸਾਲਾਂ ਵਿੱਚ ਕੈਂਗਰੂਜ਼ ਦਾ ਚੌਥਾ ਫੁੱਲ ਟਾਈਮ ਕੋਚ ਹੋਵੇਗਾ। ਕਲਾਕਸਨ ਦਾ ਕਹਿਣਾ ਹੈ ਕਿ ਇਹ ਕਦਮ ਸਹੀ ਲੱਗਿਆ।
But I do know that this is a special club that has a really nice link to its history, and now it's about getting ourselves ready for the future. But this just felt right.
ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 69 ਸੈਂਟ ਦੇ ਬਰਾਬਰ, ਭਾਰਤ ਦੇ 55.09 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 149.64 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਬੱਦਲ ਰਹਿਣਗੇ, ਤਾਪਮਾਨ 20 ਡਿਗਰੀ। ਐਡਲੇਡ ਅਤੇ ਮੈਲਬਨ ਮੀਂਹ ਘਟਦਾ ਹੋਇਆ, ਤਾਪਮਾਨ ਕ੍ਰਮਵਾਰ 17 ਤੇ 13 ਡਿਗਰੀ। ਹੋਬਾਰਟ 1-2 ਮੀਂਹ, ਤਾਪਮਾਨ 11 ਡਿਗਰੀ। ਕੈਨਬਰਾ ਸਵੇਰੇ ਕੋਹਰਾ ਤੇ ਦਿਨੇ ਬੱਦਲ, ਤਾਪਮਾਨ 14 ਡਿਗਰੀ। ਸਿਡਨੀ ਕੁਝ ਬੱਦਲਵਾਈ ਰਹੇਗੀ, ਤਾਪਮਾਨ 20 ਡਿਗਰੀ। ਬ੍ਰਿਸਬਨ ਧੁੱਪ ਨਿਕਲੀ ਰਹੇਗੀ, ਤਾਪਮਾਨ 24 ਡਿਗਰੀ। ਕੇਨਸ ਕੁਝ ਬੱਦਲਵਾਈ ਰਹੇਗੀ, ਤਾਪਮਾਨ 28 ਡਿਗਰੀ ਤੇ ਡਾਰਵਿਨ ਧੁੱਪ ਨਿਕਲੀ ਰਹੇਗੀ, ਤਾਪਮਾਨ 33 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਇਹ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।